ਵਾਹਿਗੁਰੂ ਜੀ ਸਤਨਾਮ ਗੁਰੂ ਗ੍ਰੀਬ ਪਨਵਾਰ ਗੁਰਪੂਰਾ ਚਰਨੀ ਲਾਇਆ ਗੁਰਪੂਰਾ ਚਰਨੀ ਲਾਇਆ ਹਰ ਸੰਗ ਸੁਹਾਈ ਪਾਇਆ ਜੈ ਜਾਈਏ ਤਾਂ ਸਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾਰੇ ਨਾਰਾ ਪਤ ਤਪਨੀਤ ਕਰ ਲੀਨੇ ਕਰ ਕਿਰਪਾ ਘਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਹਰ ਦਿਨ ਰਹਿਣ ਕੀਰਤਨ ਗਾਈਐ ਬਹੁੜ ਨਜੋਨੀ ਪਾਈਐ ਜਸ ਦੇਵ ਹੈ ਪੁਰਖ ਵਧਾਤਾ ਹਰ ਰਸਤੇ ਨਿਗੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਨੀ ਪਾਇਆ ਗੁਰੂ ਦੀ ਜੇ ਲੋੜ ਖੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਆਰ ਪਰਵਾਰ ਚਾਰੇ ਬੱਚਿਆਂ ਕੁਹਾਏ ਦੇਵੇ ਦੇਸ਼ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ ਅੰਮ੍ਰਿਤ ਦਾ ਸੋਮਾ ਹੋਵੇ ਤਪਤਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਖੋ ਕੇ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਖੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ ਸਤਿਗੁਰ ਮਹਾਂਪੁਰਖ ਹਨ ਪਾਰਸ ਕਾਂਚਨ ਕਰਦੇ ਲੋਗੇ ਸਤਿਗੁਰ ਮਹਾਂਪੁਰਖ ਹਨ ਪਾਰਸ ਕਾਂਚਨ ਕਰਦੇ ਲੋਗੇ ਸਤਿਗੁਰ ਮਹਾਂਪੁਰਖ ਹਨ ਪਾਰਸ ਕਾਂਚਨ ਕਰਦੇ ਲੋਗੇ ਸਤ ਸੰਗਿਓ ਸੁਭਾਗੀਆਂ ਘੜੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ। ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਬੱਧਨੀ ਕਲਾਂ ਵਾਲੇ ਮਹਾਂਪੁਰਸ਼ਾਂ ਦੀ ਅੰਸ਼ ਬੰਸ਼ ਉਹਨਾਂ ਦੀ ਰਸਨਾ ਤੋਂ ਆਪ ਜੀ ਨੇ ਗੁਰੂ ਕੇ ਇਤਿਹਾਸ ਦੀ ਕਥਾ ਸਰਵਣ ਕੀਤੀ ਹੈ ਭਈ ਗੁਰੂ ਤੋਂ ਵਿਛੜ ਕੇ ਸਿੱਖਾਂ ਨੂੰ ਕਿੰਨੇ ਦੁੱਖ ਲੱਗਦੇ ਆ ਤੇ ਸਿੱਖ ਪਰ ਉਪਕਾਰੀ ਕਿਹੋ ਜਿਹੇ ਹੁੰਦੇ ਆ। ਪਰ ਅਪਕਾਰੀ ਗੁਰਾਂ ਪਿਆਰਾ ਭਈ ਕਿਹੋ ਜਿਹੇ ਸਿੱਖ ਹੈ ਜਿਹੜੇ ਆਪਦਾ ਵਿਗਾੜ ਲੈਣ ਦੂਜੇ ਦਾ ਸੰਵਾਰ ਦੇਵੇ ਉਹਨੂੰ ਪਰ ਉਪਕਾਰ ਕਹਿੰਦੇ ਆ। ਆਪਦਾ ਵਿਗਾੜ ਲੈਣਾ ਤੇ ਦੂਜੇ ਦਾ ਸੰਵਾਰਨਾ ਇਹਨੂੰ ਪਰਉਪਕਾਰੀ ਸਿੱਖ ਕਹਿੰਦੇ ਆ। ਭਾਈ ਲੱਦਾ ਜੀ ਪਰਉਪਕਾਰੀ ਸਿੱਖ ਕਿਵੇਂ ਸੱਤੇ ਤੇ ਬਲਵੰਡੇ ਨੂੰ ਗੁਰੂ ਘਰ ਦੇ ਰਬਾਬੀ ਕੀਰਤਨੀ ਹੈ। ਸਾਧ ਸੰਗਤ ਬਾਣੀ ਦੀ ਇੱਕ ਪੰਗਤੀ ਹੈ, ਹਰਜੂ ਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੈ। ਦੋ ਚੀਜ਼ਾਂ ਰੱਬ ਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਨਾ ਹੀ ਇਹੋ ਜਿਹੇ ਬੰਦੇ ਨੂੰ ਗੁਰੂ ਨਾਨਕ ਦੇ ਘਰ ਚ ਥਾਂ ਮਿਲਦਾ, ਇੱਕ ਹੰਕਾਰੀ ਬੰਦੇ ਨੂੰ ਤੇ ਇੱਕ ਤਿੱਖੇ ਬੰਦੇ ਨੂੰ। ਗੁਰੂ ਨਾਨਕ ਦੇ ਘਰ ਦੇ ਵਿੱਚ ਨਾ ਇੱਕ ਤਾਂ ਹੰਕਾਰੀ ਬੰਦੇ ਨੂੰ ਤੇ ਇੱਕ ਤਿੱਖੇ ਬੰਦੇ ਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਥਾਂ ਨਹੀਂ ਹੈ। ਹਰਜੂ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੈ। ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਐ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਭਰਮ ਪਲਾਇਆ, ਮਾਇਆ ਤਾਂ ਮੋਹਣੀ ਤਿੰਨਾ ਕੀਤੀ ਜਨ ਠਕੋਲੀ ਪਾਈ ਹੈ। ਕੁਰਬਾਨ ਕੀਤਾ ਤਸਾ ਬਿਟੋ ਜਨਮੋ ਮਿੱਠਾ ਲਾਇਕ ਹੈ ਨਾਨਕ, ਮਨ ਚਾਂਚਲ ਚਤਰਾਈ ਕਿਨੇ ਨਾ ਪਾਇਆ। ਗੁਰੂ ਨਾਨਕ ਦੇ ਘਰ ਦੇ ਵਿੱਚ ਜੇ ਸੱਤੇ ਤੇ ਬਲਵੰਡੇ ਨੇ ਹੰਕਾਰ ਕੀਤਾ ਤੇ ਕੀ ਹਾਲਤ ਹੋਗੀ, ਤੇ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਉਹਨੂੰ ਭਾਈ ਸਾਹਿਬ ਜ਼ਿਕਰ ਕਰਦੇ ਆ, ਹਉ ਤਿਸ ਘੋਲ ਕਮਾਇਆ ਗੁਰਮੁਖ ਰਹਿੰਦਾ ਗਰੀਬੀ ਆਵੈ। ਕਿਹੋ ਜਿਹੇ ਸਿੱਖ ਆ ਜਿਨ੍ਹਾਂ ਦੇ ਮਨ ਨੀਵੇਂ ਕੀਤੇ ਹੈ। ਭਾਈ ਲੱਦੇ ਵਰਗੇ ਪਰਉਪਕਾਰੀ ਸਿੱਖ ਇਹਨਾਂ ਦੇ ਮਨ ਨੀਵੇਂ ਆ ਤੇ ਮਤ ਉੱਚੀ ਹੈ। ਅੱਜ ਬੰਦਾ ਮਨ ਨੂੰ ਉੱਚਾ ਰੱਖਦਾ ਤੇ ਮਤ ਨੂੰ ਨੀਵੀਂ ਕਰ ਲੈਂਦਾ। ਤੀਰਥ ਜਾਓ ਤੋ ਹੋਂ ਹੋਂ ਕਰਤੇ, ਤੀਰਥ ਤੇ ਜਾਂਦਾ ਵੀ ਹੰਕਾਰ ਨਾਲ ਗੱਲਾਂ ਕਰਦਾ। ਜੇ ਸਾਧ ਸੰਗਤ ਦੂਸਰੇ ਨਾ ਮੇਲਾ ਜੋਲਾ ਨਹੀਂ ਰੱਖਦਾ ਤਾਂ ਵੀ ਹੰਕਾਰ ਆਵਣ, ਦੂਜੇ ਦੀ ਫਤਿਹ ਵੀ ਮੰਨਣ ਨੂੰ ਤਿਆਰ ਨਹੀਂ। ਦੇਖੋ ਨਹੀਂ ਤੋ ਸਿੱਖ ਨੂੰ ਸਿੱਖ ਦੇਖ ਕੇ ਚਾਹ ਚੜ ਜੇ। ਗੁਰੂ ਕਹਿਣਗੇ ਤਾਂ ਸੱਚੇ ਪਾਤਸ਼ਾਹ ਦਾ ਵਚਨ ਹੈ, ਕਹਿੰਦੇ ਜਦੋਂ ਸਿੰਘ ਪਹਿਲਾਂ ਫਤਿਹ ਗਜਾਉਂਦਾ ਤੇ ਦਸਵੇਂ ਪਾਤਸ਼ਾਹ ਕਹਿੰਦੇ ਮੈਂ ਉਹਦੇ ਬੰਨੀ ਮੁੱਖ ਕਰ ਲੈਂਦਾ ਮੂੰਹ ਕਰਦਾ, ਤੇ ਜਿਹੜਾ ਪਿੱਛੋਂ ਗਜਾਉਂਦਾ ਨਾ ਫਤਿਹ ਤੇ ਉਹਦੇ ਬੰਨੀ ਮੈਂ ਪਾਸਾ ਕਰਕੇ ਖੜਦਾ, ਜਿਹੜਾ ਫਤਿਹ ਗਜਾਉਂਦਾ ਹੀ ਨਹੀਂ ਉਹਦੇ ਬੰਨੀ ਮੈਂ ਪਿੱਠ ਕਰਕੇ ਖੜਦਾ। ਤੇ ਫਤਿਹ ਤਾਂ ਆਪਾਂ ਕੀ ਗਜਾਉਣੀ ਆ, ਦੂਜਾ ਅੱਜ ਤਾਂ ਬੰਦਾ ਕਿਸੇ ਦੀ ਮੰਨ ਕੇ ਵੀ ਨਹੀਂ ਰਾਜੀ। ਇਹ ਵੀ ਇੱਕ ਹੋਮੇ ਦਾ ਰੋਗ ਆ ਬੰਦੇ ਨੂੰ। ਪਰ ਕਿਹੋ ਜਿਹੇ ਸਿੱਖ ਹੈ ਜਿਹੜੇ ਦੂਸਰਿਆਂ ਦੀ ਖਾਤਰ, ਸਾਧ ਸੰਗਤ ਆਪ ਜੀ ਮਹਾਂਪੁਰਖਾਂ ਤੋਂ ਸੁਣਦੇ ਸੀ, ਆਪਦੇ ਮੂੰਹ ਨੂੰ ਵੀ ਸਾਧ ਸੰਗਤ ਕਾਲ ਸਲਾਹ ਲੈਣੀ ਤੇ ਜਿਹੜਾ ਗੁਰੂ ਨੇ ਬਚਨ ਕੀਤਾ ਪਹਿਲਾਂ ਹੀ ਖੋਤੇ ਤੇ ਚੜ ਜਾਣਾ ਕਿ ਪਰਉਪਕਾਰ ਅੰਦਰ ਆ, ਪਰਉਪਕਾਰ ਨਿਤ ਚਤਬ ਤੇ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਉਹਨਾਂ ਦੇ ਅੰਦਰ ਪਰ ਉਪਕਾਰਾਂ ਦੇ ਹੜ ਚੱਲਦੇ ਆ, ਨਾ ਹੀ ਕਿਛ ਪੋਚ ਪੋਚ ਨੋ ਘਾਟੇ ਦਾ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹਨਾਂ ਨੂੰ ਕੋਈ ਘਾਟਾ ਨਹੀਂ ਹੁੰਦਾ, ਉਹ ਦਿਵਾਲਗੇ ਨਹੀਂ ਹੁੰਦੇ, ਕਿਸੇ ਤੋਂ ਮੰਗਤੇ ਨਹੀਂ ਫਿਰਦੇ। ਉਹਨਾਂ ਦੇ ਅੰਦਰ ਕੀ ਹੁੰਦਾ, ਉਹਨਾਂ ਦੇ ਅੰਦਰ ਪਰ ਉਪਕਾਰਾਂ ਦੇ ਹੜ ਚੱਲਦੇ ਆ। ਇਸੇ ਤਰ੍ਹਾਂ ਗੁਰੂ ਕੇ ਸਿੱਖ ਕਿੱਡੇ ਕਿੱਡੇ ਪਰਉਪਕਾਰ ਕਰਿਆ ਕਰਦੇ। ਇੱਥੇ ਹੀ ਬਸ ਨਹੀਂ, ਸਤਿਗੁਰਾਂ ਦੇ ਸਮਿਆਂ ਦੇ ਵਿੱਚ ਜੇ ਭਾਈ ਸੋਹਣਾ ਤੇ ਮੋਹਣੇ ਦੇ ਮਨ ਚ ਬਣਿਆ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ, ਉਹਨਾਂ ਦੀ ਖਾਤਰ ਵੀ ਸਾਧ ਸੰਗਤ ਗੁਰੂ ਕੇ ਬਾਗ ਦਾ ਮਾਲੀ ਉਹ ਵੀ ਪਰਉਪਕਾਰ ਕਰਦਾ। ਇਸੇ ਕਰਕੇ ਬਾਣੀ ਦੀਆਂ ਪੰਗਤੀਆਂ, ਜੋੜ ਨਹਾਰੋ ਸੰਤ, ਜਿਹੜੇ ਰੱਬ ਦੇ ਪਿਆਰੇ ਆ ਉਹ ਕੀ ਕਰਦਾ, ਉਹ ਜਗਿਆਸੂ ਨੂੰ ਗੁਰੂ ਨਾਲ ਜੋੜ ਕੇ ਰੱਖ ਦਿੰਦੇ ਆ। ਜਿਹੜੇ ਰੱਬ ਦੇ ਪਿਆਰੇ ਆ ਨਾ ਉਹ ਕੀ ਕਰਦੇ ਆ, ਉਹ ਗੁਰੂ ਦੇ ਨਾਲ ਜੋੜ ਕੇ ਰੱਖ ਦਿੰਦੇ ਆ। ਆਪਦੇ ਨਾਲ ਨੀ ਬੰਦਾ ਜੋੜਦਾ, ਕਿਹਦੇ ਨਾਲ ਜੋੜਦੇ ਆ, ਉਹ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੰਦੇ ਆ ਜਗਿਆਸੂ ਨੂੰ। ਇਸੇ ਕਰਕੇ ਭਗਤ ਕਬੀਰ ਜੀ ਇੱਕ ਜ਼ਿਕਰ ਕਰਦੇ ਆ, ਕਬੀਰ ਜਮਕਾ ਠੇਂਗਾ ਬੁਰਾ ਖੈ, ਜਮਾਂ ਦਾ ਡੰਡਾ ਬੜਾ ਭੈੜਾ, ਉਹ ਝੱਲਿਆ ਨਹੀਂ ਜਾਂਦਾ, ਪਰ ਕਹਿੰਦੇ ਮੈਂ ਜਮਾਂ ਦੀ ਮਾਰ ਤੋਂ ਬਚ ਗਿਆ। ਕਬੀਰ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਇਹ ਕੁਝ ਸਾਧੂ ਮੋਹੇ ਮਿਲਿਓ। ਭਾਵਾਂ ਦੀ ਇੱਕ ਭਗਤ ਕਬੀਰ ਦਾ ਗੁਰੂ ਰਾਮਾਨੰਦ ਸੀ, ਪਰ ਇਹ ਗੁਰੂ ਨਾਨਕ ਦੇ ਪ੍ਰਥਾਏ ਉਚਾਰਨ ਕੀਤਾ ਭਗਤ ਕਬੀਰ ਨੇ, ਕਿਉਂ ਕਬੀਰ ਦੀ ਉਮਰ 100 ਸਾਲ ਤੋਂ ਉੱਪਰ ਸੀ। ਭਗਤ ਕਬੀਰ ਦੀ ਉਮਰ ਨਾ 100 ਸਾਲ ਤੋਂ ਉੱਪਰ ਸੀ। ਇਹ ਜਿਹੜਾ ਸਲੋਕ ਭਗਤ ਕਬੀਰ ਜੀ ਪੜ੍ਹਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾ ਸਨਮੁਖ ਉਹਨਾਂ ਨੂੰ ਇਹ ਸਾਧ ਸੰਗਤ ਸਲਾਉਂਦੇ ਆ, ਵਡਿਆਈ ਕਰਦੇ, ਕਬੀਰ ਇੱਕ ਜੋ ਸਾਧੂ ਮੋਹੇ ਮਿਲਿਓ, ਜਮਾਂ ਦਾ ਡੰਡਾ ਸੀ ਤਾਂ ਬੜਾ ਭੈੜਾ, ਝੱਲਿਆ ਤਾਂ ਨਹੀਂ ਜਾਂਦਾ। ਕਹਿੰਦਾ ਏਕ ਜੋ ਸਾਧੂ ਮੋਹੇ ਮਿਲਿਓ, ਤਨ ਲੀਆ ਅੰਚਲ, ਅੰਚਲ ਨਵਾਂ ਪੱਲੇ ਦਾ, ਲੜ ਲਾ ਲੈਣਾ ਕਿਸੇ ਨੂੰ। ਕਹਿੰਦੇ ਮੈਨੂੰ ਨਾ ਜਮਾਂ ਦੀ ਮਾਰ ਤੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਾ ਲਿਆ। ਲੜ ਦੇਖੋ ਕਿੱਡਾ ਭਗਤ ਹੈ, ਸ਼੍ਰੋਮਣੀ ਭਗਤ ਹੈ ਭਗਤ ਕਬੀਰ, ਕੋਈ ਮਾਮੂਲੀ ਨਹੀਂ। ਆਪਾਂ ਤਾਂ ਸਾਧ ਸੰਗਤ ਆਟੇ ਚ ਲੂਣ ਬਣੀ, ਤਾਂ ਵੀ ਨਹੀਂ ਆਪਣੇ ਚ ਹੋਮੇ ਮਰਦੀ। ਸ਼੍ਰੋਮਣੀ ਭਗਤ ਹੋਵੇ, ਰੱਬ ਉਹਦੇ ਕਾਰਜ ਕਰਦਾ ਹੋਵੇ, ਉਹਦੇ ਥਾਂ ਤੇ ਆਣ ਕੇ ਸਾਧ ਸੰਗਤ ਜੱਗ ਕਰ ਦੇਵੇ ਤੇ ਲੋਕ ਕਬੀਰ ਨੂੰ ਵਧਾਈਆਂ ਦੇਣ, ਕਬੀਰਾ ਤਾਂ ਤਾਂ ਬੜਾ ਵੱਡਾ ਜੱਗ ਕੀਤਾ। ਤੇ ਕਬੀਰ ਅੱਗੋਂ ਪਤਾ ਕੀ ਕਹਿੰਦਾ, ਕਬੀਰ ਕਹਿੰਦਾ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਸ ਹਰ ਕੀਓ ਭਿਓ ਕਬੀਰ। ਅੱਜ ਦਾ ਬੰਦਾ ਸਾਧ ਸੰਗਤ ਕੋਈ ਮਾੜੀ ਜੀ ਮਾਮੂਲੀ ਗੱਲ ਹੋ ਜੇ, ਕਿਧਰੇ ਅਖਬਾਰਾਂ ਵਾਲਿਆਂ ਕੋਲੇ, ਕਿਧਰੇ ਟੀਵੀ ਚ ਨਿਊਜ਼ ਦਿੰਦਾ ਵੀ ਮੇਰਾ ਤਾਂ ਐ ਰੱਬ ਨੇ ਕਰਤਾ, ਕਿਤੇ ਕਿਸੇ ਕੋਲੇ ਭੱਜ ਕੇ ਜਾਂਦਾ ਵੀ ਮੇਰੀ ਵਡਿਆਈ ਹੋਵੇ। ਤੇ ਰੱਬ ਦੇ ਪਿਆਰੇ ਕੀ ਕਰਦੇ ਆ, ਉਹ ਕਹਿੰਦੇ ਮੈਂ ਤਾਂ ਕੁਛ ਕਰਨ ਜੋਗਾ ਹੀ ਨਹੀਂ, ਇਹ ਤਾਂ ਜੋ ਕੁਛ ਕਰ ਗਿਆ ਰੱਬ ਹੀ ਕਰ ਗਿਆ। ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕਾ ਸਰੀਰ, ਕਿਆ ਜਾਨੋ ਕਿਸ ਹਰ ਕੀਓ ਭਿਓ ਕਬੀਰ। ਕਬੀਰ ਕਹਿੰਦਾ ਲੋਕ ਮੇਰੀ ਤਾਂ ਐਵੇਂ ਹੀ ਵਡਿਆਈ ਕਰੀ ਜਾਂਦੇ ਆ, ਮੈਂ ਇਹਦੇ ਕਰਨ ਜੋਗਾ ਮੈਂ ਜੱਗ ਕਿੱਥੇ ਲਾ ਸਕਦਾ, ਇਹ ਤਾਂ ਕੰਸੀ ਦੇ ਬ੍ਰਾਹਮਣ ਮੇਰੇ ਨਾਲ ਈਰਖਾ ਕਰਦੇ ਸੀ। ਜਦੋਂ ਕੋਈ ਰੱਬ ਦੇ ਪਿਆਰਿਆਂ ਦੀ ਈਰਖਾ ਕਰਦਾ ਤੇ ਰੱਬ ਫਿਰ ਆਪਦੇ ਭਗਤਾਂ ਦੀ ਪੈਜ ਰੱਖਦਾ। ਰੱਬ ਨਾ ਜਿਹੜਾ ਗੁਰੂ ਅਮਰਦਾਸ ਜੀ ਮਹਾਰਾਜ ਜ਼ਿਕਰ ਕਰਦੇ ਆ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੋਂ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰੱਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹਰ ਜੀਓ, ਮਨਮੁਖ ਭਰਮ ਭੁਲਾਇਆ ਹਰ ਜੀ, ਇਹ ਤੇਰੀ ਵਡਿਆਈ, ਭਗਤਾਂ ਕੀ ਭਜ ਰੱਖ ਤੂੰ ਸਵਾਮੀ, ਭਗਤ ਤੇਰੀ ਸ਼ਰਨਾਈ। ਕਿਤੇ ਨਹੀਂ ਆਉਂਦਾ ਵੀ ਜਿਹੜਾ ਬਾਹਲੀਆਂ ਗੱਲਾਂ ਕਰੇ ਰੱਬ ਉਹਦੀ ਪੈਜ ਰੱਖਦਾ। ਕਿਤੇ ਨਹੀਂ ਆਉਂਦਾ ਜਿਹੜਾ ਬਾਹਲਾ ਤਿੱਖਾ ਹੋਵੇ ਜਾਂ ਬਾਹਲਾ ਅਮੀਰ ਹੋਵੇ ਜਾਂ ਚੌਧਰੀ ਹੋਵੇ ਉਹਦੀ ਰੱਬ ਪੈਜ ਰੱਖਦਾ। ਕਿਹਦੀ ਰੱਖਦਾ? ਰੱਬ ਆਪਦੇ ਭਗਤਾਂ ਦੀ ਪੈਜ ਰੱਖਦਾ। ਜਿਹੜੇ ਰੱਬ ਨੂੰ ਚੇਤੇ ਕਰਦੇ ਆ ਨਾ, ਤੇ ਉਹਨਾਂ ਦੀ ਪੈਜ ਰੱਖਣ ਦੀ ਖਾਤਰ ਹਰਨਾਕਸ਼ ਵਰਗਿਆਂ ਨੂੰ ਨੋਹਾਂ ਨਾਲ ਪਾੜ ਕੇ ਰੱਖ ਦਿੰਦਾ। ਬਾਣੀ ਦੀ ਪੰਕਤੀ ਆ, ਸੰਤ ਪ੍ਰਹਿਲਾਦ ਕੀ ਪੈਜ ਜਨ ਰਾਖੀ। ਕਹਿੰਦੇ ਦੇਖਿਆ ਸੰਤ ਦੀ ਪੈਜ ਰੱਖੀ ਪ੍ਰਹਿਲਾਦ ਦੀ, ਹਰਨਾਕਸ਼ ਨਖ
ਕਹਿੰਦੇ ਜਿਹੜਾ ਹਰਨਾਕਸ਼ ਕਹਿੰਦਾ ਸੀ ਮੈਂ ਦਿਨੇ ਵੀ ਨੀ ਮਰਨਾ, ਰਾਤ ਨੂੰ ਵੀ ਨੀ ਮਰਨਾ, ਅੰਦਰ ਨੀ ਮਰਨਾ, ਬਾਹਰ ਨੀ ਮਰਨਾ, 12 ਮਹੀਨਿਆਂ ਚ ਨੀ, ਜਿਹਨੇ ਇੰਨੇ ਵਰ ਲੈ ਖੋਣ ਤੇ ਭਗਵਾਨ ਕਿਸੇ ਰੂਪ ਚ ਨਾ ਹੋਵੇ, ਅੱਗਾ ਸ਼ੇਰ ਦਾ ਪਿੱਛਾ ਬੰਦੇ ਦਾ ਤੇ ਨੁਹਾਣਾ ਪਾੜ ਕੇ ਰੱਖ ਦੇਵੇ। ਇਹ ਨਰਸਿੰਘ ਕਹਿੰਦੇ ਆ, ਕਹਿੰਦੇ ਦੇਖਿਆ ਭਗਵਾਨ ਨੇ ਕੀ ਕੀਤਾ, ਐਡਾ ਹੰਕਾਰ, ਜਿਹਨੂੰ ਹੰਕਾਰ ਸੀ ਵੀ ਮੈਂ ਕਿਹੜਾ ਮਰਨਾ, ਨਾ ਮੈਂ ਦਿਨੇ ਮਰਨਾ, ਨਾ ਰਾਤ ਨੂੰ ਮਰਨਾ, ਨਾ ਬਾਰਾ, 13ਵਾਂ ਮਹੀਨਾ ਲੌਂਦ ਦਾ ਲਾ ਕੇ ਰੱਖਤਾ, ਨਾ ਦਿਨ ਛਿਪਣ ਦਿੱਤੇ ਹੈ ਤੇ ਸੂਰਜ, ਨਾ ਸੂਰਜ ਛਿਪਿਆ ਨਾ ਖੜਾ ਤੇ ਨਾ ਅੰਦਰ ਦੇਹੜੀ ਤੇ ਲੈ ਕੇ ਖੜ ਕੇ ਪੱਟਾਂ ਤੇ ਰੱਖ ਲਿਆ। ਕਹਿੰਦੇ ਗੱਲ ਕਰੋ, ਇਹ ਜਿਹੜੇ ਬਚਨ ਪੂਰੇ ਕੀ ਹੋ ਗਏ ਨਾ, ਤੇ ਭਗਵਾਨ ਨੇ ਨੁਹਾ ਨਾਲ ਪੜ ਕੇ ਰੱਖਤਾ, ਕਾਹਦੀ ਖਾਤਰ, ਆਪਦੇ ਭਗਤਾਂ ਦੀ। ਸੰਤ ਅਵਾਰ ਗਣੀ ਮਨਗਾਰਾ ਹੈ, ਰੱਬ ਦੇ ਪਿਆਰਿਆਂ ਦੀ ਰੱਖਿਆ ਕੀਤੀ ਤੇ ਭਗਵਾਨ ਨੇ ਨਾ ਹਰਨਾਕਸ਼ ਨੂੰ ਨਹਾਂ ਨਾਲ ਪਾੜ ਕੇ ਰੱਖਤਾ। ਇਸੇ ਤਰ੍ਹਾਂ ਬਾਣੀ ਦੀ ਪੰਕਤੀ ਹੈ ਕਿ ਰੱਬ ਆ ਜਿਹੜਾ ਆਪਦੇ ਭਗਤਾਂ ਦੀ ਨਾ ਹਰ ਯੁਗ ਯੁਗ ਭਗਤੋਂ ਪਾਇਆ ਪੈ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੋਸ਼ ਹਰ ਮਾਰਿਆ ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਣੀ ਖਾਂ ਤੇ ਨਬੀ ਖਾਂ ਦੇ ਘਰੇ ਬੈਠੇ ਆ। ਆਵਾਜ਼ ਮਾਰੀ ਗਣੀ ਖਾਂ, ਹਾਂ ਮਹਾਰਾਜ। ਲਿਆ ਮਾਈ ਗੁਰਦਈ ਨੂੰ ਬੁਲਾ ਕੇ ਚੱਲਿਆ ਗਿਆ ਨਿਹਾਲੇ ਨੂੰ ਨਾਲ ਲੈ ਕੇ। ਜਦੋਂ ਮਾਈ ਗੁਰਦਈ ਨੂੰ ਦੱਸਿਆ, ਮਾਤਾ ਤੈਨੂੰ ਦਸਵੇਂ ਪਾਤਸ਼ਾਹ ਚੇਤੇ ਕਰਦੇ ਆ, ਮਾਈ ਤੋਂ ਚਾਹ ਨਹੀਂ ਚੁੱਕਿਆ ਗਿਆ, ਮੈਨੂੰ ਦਸਵੇਂ ਪਾਤਸ਼ਾਹ ਚੇਤੇ ਕਰਦੇ ਆ। ਸਭ ਸੰਗਤ ਖੁਸ਼ੀ ਦੀ ਹੱਦ ਨਹੀਂ ਰਹੀ, ਜਿਵੇਂ ਇੱਕ ਸਮੇਂ ਦਸਵੇਂ ਪਾਤਸ਼ਾਹ ਦਾ ਦੀਵਾਨ ਸਜਿਆ ਪਿਆ ਤੇ ਭਰੇ ਹੋਏ ਦੀਵਾਨ ਦੇ ਵਿੱਚ ਜਿਵੇਂ ਆਪਾਂ ਨੂੰ ਅਸਭਾਗਾ ਸਮਾਂ ਪ੍ਰਾਪਤ ਹੋਇਆ, ਸੰਗਤਾਂ ਨੂੰ ਵੀ ਸਮਾਂ ਪ੍ਰਾਪਤ ਹੋ ਗਿਆ, ਤੇ ਇੱਕ ਸਿੱਖ ਬੜੇ ਚਾਅ ਨਾਲ ਆਉਂਦਾ ਦੀਵਾਨ ਦੇ ਵਿੱਚ। ਜਦੋਂ ਸਿੱਖ ਦੀਵਾਨ ਵਿੱਚ ਆਵੇ ਨਾ, ਬੜਾ ਚਾਅ ਆਵੇ ਗੁਰੂ ਦੇ ਦਰਸ਼ਨ ਕਰਨੇ ਆ, ਚੋਬਦਾਰ ਜਿਹੜਾ ਵਰਛਾ ਲਈ ਖੜਾ ਹੁੰਦਾ ਬਾਹਰ ਖੜਾ ਗੇਟ ਤੇ, ਸਿੱਖ ਨੂੰ ਕਹਿੰਦਾ, ਸਿੱਖਾ, ਕਹਿੰਦਾ ਹਾਂਜੀ, ਤੈਨੂੰ ਨੀ ਅੱਗੇ ਜਾਣ ਦਾ ਹੁਕਮ। ਸਿੱਖ ਦੇ ਨੇਤਰ ਸਜਲ ਹੋ ਗਏ, ਮਨਾ ਮੈਂ ਮੇਰਾ ਕਿਹੜਾ ਮਾੜਾ ਕਰਮ ਆ ਗਿਆ ਮੂਹਰੇ ਜਿਹੜਾ ਮੈਨੂੰ ਅੱਗੇ ਜਾਣ ਹੀ ਨਹੀਂ ਦਿੰਦੇ ਸੰਗਤ ਦੇ ਵਿੱਚ, ਇਹ ਤਾਂ ਗੁਰੂ ਨਾਨਕ ਦਾ ਘਰ ਹੈ, ਇੱਥੇ ਤਾਂ ਕਿਸੇ ਨੂੰ ਰੋਕਿਆ ਨਹੀਂ ਜਾਂਦਾ। ਕਬੀਰ, ਜੋਦਰ ਆਪਤ ਜਾਤੇ ਹਾਂ ਹਟਕਾ ਨਾਹੀ ਕੋਈ, ਇਹ ਗੁਰੂ ਨਾਨਕ ਦਾ ਘਰ ਹੈ, ਇਹ ਗੁਰੂ ਘਰ ਦੇ ਵਿੱਚੋਂ ਕਿਸੇ ਬੰਦੇ ਨੂੰ ਕੋਈ ਰੋਕ ਨਹੀਂ ਸਕਦਾ, ਬੰਦਾ ਭਾਵਾਂ ਦੀ ਦੁਸ਼ਮਣ ਵੀ ਆਵੇ ਨਾ, ਤੇ ਸਕਾ ਤੋਂ ਦੁਸ਼ਮਣ ਨੂੰ ਵੀ ਕਹਿਣਾ ਪੈਂਦਾ ਆਓ ਜੀ ਕੀ ਛਕੋਗੇ। ਜੇ ਧਾਰਮਿਕ ਜਗ੍ਹਾ ਸਮਝ ਨਹੀਂ ਹੋਵੇ ਨਾ, ਰੱਬ ਦਾ ਘਰ ਭਾਵਾਂ ਦੀ ਤੁਹਾਡੇ ਨਾਲ ਈਰਖਾ ਕਰਦਾ, ਉਹਨੂੰ ਵੀ ਹੱਥ ਬੰਨ ਕੇ ਪੁੱਛਣਾ ਪੈਣਾ ਜੀ ਕੀ ਛਕੋਗੇ, ਹੋਰ ਠੀਕ ਠਾਕ ਹੈ, ਪਰ ਇਹ ਘੱਟ ਹੀ ਔਖੀ ਹੈ, ਇੰਨਾ ਮਨ ਨੂੰ ਨੀਵਾਂ ਕਰਨਾ ਬੜਾ ਔਖਾ ਹੈ, ਇਹ ਘੱਟ ਹੀ ਬੜੀ ਔਖੀ ਹੈ ਮਨ ਨੂੰ ਨੀਵਾਂ ਕਰਨਾ ਨਾ। ਇਸੇ ਤਰ੍ਹਾਂ ਸਾਧ ਸੰਗਤ ਚੋਬਦਾਰ ਕਹਿੰਦਾ, ਸਿੱਖਾ ਤੈਨੂੰ ਅੱਗੇ ਜਾਣ ਦਾ ਹੁਕਮ ਨਹੀਂ। ਸਿੱਖ ਦੇ ਨੇਤਰ ਸਜਲ ਹੋ ਗਏ, ਮਨਾ ਇਹ ਦਸਵੇਂ ਪਾਤਸ਼ਾਹ ਤਖ਼ਤ ਤੇ ਸਭਾਏ ਮਾਣ ਹੈ ਤੇ ਮੈਨੂੰ ਚੋਬਦਾਰ ਲੰਘਣ ਨਹੀਂ ਦਿੰਦਾ, ਵੀ ਗੱਲ ਕੀ ਹੈ। ਚਲਿਆ ਗਿਆ, ਪਰੇ ਹੋ ਕੇ ਬਹਿ ਗਿਆ। ਕਈ ਵਾਰੀ ਜਦੋਂ ਬੰਦਾ ਸੋਚੀ ਪੈ ਜਾਣ, ਚਿੰਤਾ ਬਣ ਜੇ ਤੇ ਧਰਤੀ ਖੁੱਲਣ ਲੱਗ ਜਾਂਦਾ ਉਂਗਲ ਨਾਲ, ਜਦੋਂ ਚਿੰਤਾ ਬਣੀ ਹੋਵੇ ਨਾ ਉਦੋਂ ਫਿਰ ਬੰਦਾ ਧਰਤੀ ਖੁੱਲਦਾ ਹੈ, ਬਈ ਇਹ ਕੀ ਗੱਲ ਹੋ ਗਈ, ਮੈਂ ਅੱਗੇ ਇੰਨੇ ਵਾਰੀ ਮਹਾਰਾਜ ਦੇ ਦਰਸ਼ਨ ਕੀਤੇ ਆ ਤੇ ਸੰਗਤਾਂ ਜੁੱਟ ਗਿਆ, ਸ਼ਬਦ ਪੜ੍ਹਦੀਆਂ ਜਾਂਦੀਆਂ, ਜਿਵੇਂ ਮਾਈ ਨਾ ਨਿਹਾਲੇ ਦੀ ਮਾਂ ਗੁਰਦਈ ਪੜ੍ਹਦੀ ਜਾਂਦੀ ਆ ਕੱਪੜਾ ਲੈ ਕੇ, ਇਸੇ ਤਰ੍ਹਾਂ ਸੰਗਤਾਂ ਦਸਵੇਂ ਪਾਤਸ਼ਾਹ ਨੇ ਨਾ ਦਰਸ਼ਨ ਕਰਨ ਦੀ ਖਾਤਰ ਸ਼ਬਦ ਪੜ੍ਹਦੇ ਆ। ਉਹ ਤਾਂ ਸੋ ਕੀ ਮੈਡੀ ਹੀਠ ਜੈਸਾ ਸੁਣਿਆ, ਸੁਣਿਆ ਸੀ ਮੈਡੀ। ਸ਼ਬਦ ਪੜ੍ਹਦੇ ਆਉਂਦੇ ਆ ਜੋਟੀਆਂ ਦੇ ਨਾਲ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲਾ। ਪ੍ਰਭੂ ਹਰ ਦਰਗਾ ਕਾਵਾ ਸੀਠ ਹਰ ਨਾਮੋ ਮੰਤਰ ਦਰੜਾਏ ਦਾ ਕੱਟਾ ਹੋਮਾ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਤੁਰੋਂ ਪਿਆ ਸੰਜੋਗ। ਚੋਟੀਆਂ ਨਾਲ ਸ਼ਬਦ ਪੜ੍ਹਦੇ ਸਿੱਖ ਨੇ ਸੋਚਿਆ ਮਨਾ ਹੋ ਸਕਦਾ ਚੋਬਦਾਰ ਨੂੰ ਭੁਲੇਖਾ ਲੱਗ ਗਿਆ ਹੋਵੇ ਤੇ ਮੈਂ ਫੇਰ ਚੱਲਾਂ ਸੰਗਤ ਦੇ ਵਿੱਚ ਰਲ ਕੇ ਕਰਾਂ ਨਾ ਦਰਸ਼ਨ ਦਸਵੇਂ ਪਾਤਸ਼ਾਹ ਦੇ। ਜਦੋਂ ਸੰਗਤ ਕੋਲ ਦੀ ਲੰਘਣ ਲੱਗੀ ਤੇ ਸਿੱਖ ਉੱਠ ਕੇ ਖੜਾ ਹੋ ਗਿਆ, ਕਹਿੰਦਾ ਸੰਗਤਾਂ ਕਿਵੇਂ ਸ਼ਬਦ ਪੜ੍ਹਦੀਆਂ? ਕਿਉਂ ਜਦੋਂ ਜੁੱਟੀਆਂ ਨਾ ਸੰਗਤਾਂ ਸ਼ਬਦ ਪੜ੍ਹਦੀਆਂ, ਸਿੰਘ ਸਿੱਖ ਨੂੰ ਚਾਹ ਚੜਿਆ, ਰਲ ਗਿਆ ਸੰਗਤਾਂ ਦੇ ਵਿੱਚ। ਜਦੋਂ ਸੰਗਤਾਂ ਦੇ ਵਿੱਚ ਰਲਿਆ ਨਾ, ਚਾਹ ਨਾ ਸ਼ਬਦ ਪੜ੍ਹਦਾ ਜਾਂਦਾ, ਜੈਸਾ ਸਤਿਗੁਰ ਸੁਣੀ ਦਾ ਹਾਂ ਬਾਰ ਬਾਰ ਜਾਵਾਂ ਤੇਰੀ ਕਲੰਗੀ ਤੋਂ ਲੱਖ ਵਾਰੀ ਕਿਸ ਤੋਂ ਬਣਾਈ ਆ ਅਕਾਲ ਦਿਆ ਬੇਟਿਆ, ਸੱਜਦੀ ਅਨੂਪ ਤੇ ਸਰੂਪ ਸੁਮਨ ਸੁਣ ਮੁੱਖੜੇ ਤੇ ਰਹਿੰਦਾ ਤੇਰੇ ਪ੍ਰੇਮ ਵਿੱਚ ਹੀਰੇ ਚ ਲਪੇਟਿਆ ਹੈ ਸੱਚੇ ਪਾਤਸ਼ਾਹ। ਜਦੋਂ ਸੰਗਤਾਂ ਲੰਘਣ ਲੰਘੀਆਂ ਨੇ ਚੋਬਦਾਰ ਕੋਲ ਦੀ, ਤੇ ਚੋਬਦਾਰ ਨੇ ਸਿੱਖ ਦਾ ਚੱਖ ਦੀ ਬਾਂਹ ਫੜ ਲਈ। ਜਿਵੇਂ ਆਪਾਂ ਕਿਸੇ ਨੂੰ ਗੁੱਸੇ ਚ ਹਲੂਣਾ ਦੇ ਦਿੰਦੇ ਹੋ, ਤੈਨੂੰ ਪਤਾ ਨਹੀਂ ਹੋਇਆ, ਉਹ ਕਹਿੰਦਾ ਸਿੱਖਾ ਤੈਨੂੰ ਮੈਂ ਅੱਗੇ ਰੋਕਿਆ, ਤੈਨੂੰ ਤਾਂ ਅੱਗੇ ਜਾਣ ਦਾ ਹੁਕਮ ਹੀ ਨਹੀਂ। ਸਿੱਖ ਹੈਰਾਨ ਹੋ ਗਿਆ, ਨੇਤਰ ਸਜਲੋ ਹੋ ਗਏ, ਮਨਾ ਜਿਵੇਂ ਆਪਾਂ ਕੱਲ ਪੜ੍ਹਦੇ ਸੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਰਮ ਨਵਾਂ ਕਰਨ ਦਾ ਐ ਮਨਾ, ਜ਼ਿੰਦਗੀ ਦੇ ਵਿੱਚ ਕਿਹੜਾ ਮਾੜਾ ਕਰਮ ਕੀਤਾ ਹੋਇਆ ਜਿਹਦਾ ਸਦਕਾ ਮੈਨੂੰ ਗੁਰੂ ਦੇ ਦਰਸ਼ਨ ਹੀ ਨਹੀਂ ਹੋ ਰਹੇ। ਫਲ ਸੰਗਤ ਸਿੱਖ ਨੂੰ ਪਿੱਛੇ ਮੋੜਿਆ ਤੇ ਸਿੱਖ ਦੇ ਨੇਤਰ ਸਜਲ ਹੋ ਗਏ, ਦਰਖਤ ਥੱਲੇ ਬਹਿ ਗਿਆ ਜਾ ਕੇ। ਜਦੋਂ ਬੈਠਾ ਨਾ ਤੇ ਸਿੱਖ ਦੇ ਨੇਤਰਾਂ ਦੇ ਵਿੱਚੋਂ ਬਰਾਗ ਦੇ ਅਥਰੂ ਡਿੱਗਦੇ ਆ, ਮਨਾ ਇਹ ਦਰ ਇਹੋ ਜਿਹਾ ਇੱਥੇ ਰੋਕਿਆ ਹੀ ਨਹੀਂ ਜਾਂਦਾ। ਤੇ ਤੀਜੀ ਵੇਰ ਸੰਗਤ ਫਿਰ ਲੰਘਦੀ ਹੈ। ਜਦੋਂ ਤੀਜੀ ਵੇਰ ਸੰਗਤ ਲੰਘਣ ਲੱਗੀ ਨਾ ਤੇ ਸੰਗਤ ਸ਼ਬਦ ਪੜ੍ਹਦੀ ਆ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ, ਅਬਰ ਨਾ ਸੂਝਾ ਦੂਜੀ ਠਹੁਰ ਹਾਰ ਪਰਿਓ ਤੋਂ ਦੁਆਰੀ, ਲੇਖਾ ਛੋੜ ਲੇਖਾ ਛੂਟਾ ਹਮ ਨਿਰਗੁਣ ਲਿਹੋ ਅਬਾਰੀ, ਸਦਬਖ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਹੈ ਬਾਰੀ। ਸੰਗਤਾਂ ਜੁੱਟੀਆਂ ਨਾ ਸ਼ਬਦ ਪੜ੍ਹਦੀਆਂ ਸੱਚੇ ਪਾਤਸ਼ਾਹ, ਮੈਂ ਤਾਂ ਹਾਰ ਕੇ ਦੁਆਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਗੀ, ਮੈਂ ਤਾਂ ਹਾਰ ਕੇ ਦੁਆਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਗੀ, ਆ ਵਿਵੇਕਾ ਦੁਆਰਾ ਦੀਜਾ ਬੁੱਧ ਵਿਵੇਕਾ ਕਿਹਨੂੰ ਕਹਿੰਦੇ ਜਿਹੜੇ ਰੱਬ ਨਾਲ ਇੱਕ ਮਿੱਕ ਹੋਏ ਪਏ ਆ ਬਾਣੀ ਦੀ ਪੰਗਤ ਪੁੱਛੋ ਵਿਵੇਕੀਆਂ ਜਾਏ ਕਹਿੰਦੇ ਵੀ ਉਹਨਾਂ ਨੂੰ ਪੁੱਛ ਲਓ ਜਿਹੜੇ ਰੱਬ ਨਾਲ ਇੱਕ ਮਿੱਕ ਹੋਏ ਆ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ ਦੋ ਬੰਦਿਆਂ ਦਾ ਨਾਂ ਲਿਆ ਤੇ ਦੋ ਬੰਦਿਆਂ ਦਾ ਹੀ ਨਾਂ ਲਿਆ ਬਾਣੀ ਦੇ ਵਿੱਚ ਵੀ ਜੇ ਰੱਬ ਦਾ ਨਾਂ ਲੈਣਾ ਧਰੂਮ ਤੇ ਪ੍ਰਹਲਾਦ ਵਾਂਗੂ ਲਵੋ ਰਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਿਲਾਦ ਜਪਿਓ ਹਰ ਜੈਸੇ ਤੇ ਦੋ ਬੰਦਿਆਂ ਦਾ ਨਾਂ ਲਿਆ ਬਈ ਇਹਨਾਂ ਨੂੰ ਪੁੱਛ ਲਓ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬਰਮਾ ਨਾਰਦ ਹੈ ਕਹਿੰਦੇ ਵੀ ਬਰਮਾ ਦੇ ਪੁੱਤਰ ਨਾਰਦ ਨੂੰ ਪੁੱਛ ਲਓ ਤੇ ਬਿਆਸ ਲਿਖੀ ਦੇ ਪੁੱਤ ਸੁਖਦੇਵ ਨੂੰ ਪੁੱਛ ਲਓ ਜਿਹੜੇ ਬੰਦੇ ਅਜਰ ਅਮਰ ਆ ਜਿਨ੍ਹਾਂ ਤੇ ਮੌਤ ਵੀ ਨਹੀਂ ਆਉਂਦੀ ਉਹਨਾਂ ਨੂੰ ਵੀ ਪਤਾ ਵੀ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬਰਮਾ ਨਾਰਦ ਆ ਵੇਦ ਵਿਆਸ ਕੋਈ ਕਹਿੰਦੇ ਵੀ ਬਿਆਸ ਲਿਖੀ ਦੇ ਪੁੱਤ ਸੁਖਦੇਵ ਨੂੰ ਪੁੱਛ ਲਓ ਬਰਮਾ ਦੇ ਪੁੱਤਰ ਨਾਰਦ ਨੂੰ ਪੁੱਛ ਲਓ ਜਿਹਦੇ ਕੋਲੇ ਕੀਰਤਨ ਦੀ ਭਗਤੀ ਹੈ ਨਾਲੇ ਦੇਖੋ ਤੁਰਦਾ ਫਿਰਦਾ ਅੱਠੋ ਪੈਰ ਰੱਬ ਦਾ ਜਸ ਕਰੀ ਜਾਂਦਾ ਕਹਿੰਦੇ ਉਹਨੂੰ ਪੁੱਛ ਲਓ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ ਇਸੇ ਤਰ੍ਹਾਂ ਸਾਧ ਸੰਗਤ ਤੀਸਰੀ ਵਾਰ ਸਿੱਖ ਫਿਰ ਆਇਆ ਚੋਬਦਾਰ ਨੇ ਧੱਕਾ ਮਾਰਿਆ ਉਹ ਸਿੱਖਾ ਤੈਨੂੰ ਨੀ ਅੱਗੇ ਜਾਣ ਦਾ ਹੁਕਮ ਸਿੱਖ ਦੇ ਨੇਤਰਾਂ ਚੋਂ ਪਾਣੀ ਵਗਣ ਲੱਗ ਗਿਆ ਜਿਹੜਾ ਮਾੜਾ ਕਰਮ ਕੀਤਾ ਜਿਹੜਾ ਮੈਨੂੰ ਗੁਰੂ ਦੇ ਦਰਸ਼ਨ ਵੀ ਨਹੀਂ ਹੋ ਰਹੇ ਦਰਖਤ ਥੱਲੇ ਬੈਠਾ ਧਰਤੀ ਖੁਰਲੀ ਜਾਂਦਾ ਤੇ ਦਸਵੇਂ ਪਾਤਸ਼ਾਹ ਨੂੰ ਚੇਤੇ ਕਰਦਾ ਸੱਚੇ ਪਾਤਸ਼ਾਹ ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਜਿਹਾ ਆਇਆ ਸੱਚੇ ਪਾਤਸ਼ਾਹ ਲੋਕ ਤਾਂ ਤੁਹਾਡੇ ਦਰ ਤੇ ਆਣ ਕੇ ਮਨ ਦੀਆਂ ਭਾਵਨਾ ਇੱਛਾ ਪੂਰੀਆਂ ਕਰਦੇ ਆ ਤੇ ਪਰ ਮੇਰਾ ਕਿਹੜਾ ਮਾੜਾ ਕਰਮ ਕੀਤਾ ਮੈਨੂੰ ਤੁਹਾਡੇ ਦਰਸ਼ਨ ਵੀ ਨਹੀਂ ਕਰਨ ਦਿੰਦੇ ਹਰ ਸੰਗਤ ਹੁਣ ਸਿੱਖ ਕੀ ਕਰਦਾ ਜਿਵੇਂ ਕਿਸੇ ਸਮੇਂ ਭਗਤ ਨਾਮਦੇਵ ਭਗਵਾਨ ਨੂੰ ਤਾਨੇ ਮਾਰਦਾ ਸੀ ਜਦੋਂ ਪੰਡਰਪੁਰ ਦੇ ਮੰਦਰ ਚੋਂ ਧੱਕੇ ਦੇ ਕੇ ਨਾਮਦੇਵ ਨੂੰ ਬਾਹਰ ਕੱਢਤਾ ਜਦੋਂ ਪੰਡਰਪੁਰ ਦੇ ਮੰਦਰ ਚੋਂ ਨਾ ਨਾਮਦੇਵ ਨੂੰ ਧੱਕੇ ਦੇ ਕੇ ਬਾਹਰ ਕੱਢਿਆ ਤੇ ਫਿਰ ਭਗਤ ਨਾਮਦੇਵ ਭਗਵਾਨ ਨੂੰ ਤਾਨੇ ਮਾਰਦਾ ਕਹਿੰਦਾ ਹੇ ਭਗਵਾਨ ਹੱਸ ਦੱਖ ਲਿੰਦਾ ਤੇਰੇ ਦਿਉਰੇ ਆ ਗਿਆ ਦਿਉਰੇ ਆ ਗਿਆ ਹੱਸ ਦੱਖ ਲਿੰਦਾ ਤੇਰੇ ਦਿਉਰੇ ਆ ਗਿਆ ਆਇਆ ਭਗਤ ਕਰਤ ਨਾਮਾ ਪਕੜਾ ਠਾਇਆ ਹਿੰਨੜੀ ਜਾਤ ਕਹਿੰਦਾ ਭਗਵਾਨ ਮੈਨੂੰ ਸ਼ੀਂਬੇ ਦੇ ਘਰੇ ਕਿਉਂ ਜਨਮ ਦਿੱਤਾ ਜੇ ਮੈਨੂੰ ਧੱਕੇ ਹੀ ਪੈਣੇ ਸੀ। ਤੇ ਭਗਵਾਨ ਨੇ ਮੰਦਰ ਦਾ ਮੂੰਹ ਫੇਰ ਕੇ ਰੱਖਤਾ। ਜਦੋਂ ਆਪਾਂ ਹਜ਼ੂਰ ਸਾਹਿਬ ਨੂੰ ਜਾਂਦੇ ਹਾਂ ਨਾ ਤੇ ਕਈ ਸੰਗਤਾਂ ਉਦੋਂ ਦਰਸ਼ਨ ਕਰਕੇ ਆਉਂਦੀਆਂ ਉਹ ਸਥਾਨ ਦੇ ਨਾ। ਇਸੇ ਕਰਕੇ ਹੁਣ ਦਸਵੇਂ ਪਾਤਸ਼ਾਹ ਨੂੰ ਚੇਤੇ ਕਰਕੇ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਮੈਂ ਕਿਹੜਾ ਮਾੜਾ ਕਰਮ ਕਰ ਲਿਆ ਮੈਨੂੰ। ਤੇ ਦਸਵੇਂ ਪਾਤਸ਼ਾਹ ਤਖ਼ਤ ਤੇ ਬੈਠੇ ਸੇਵਾਦਾਰ ਨੂੰ ਆਵਾਜ਼ ਮਾਰਦੇ, ਸੇਵਾਦਾਰਾ ਭੱਜ ਕੇ ਆ ਗਿਆ। ਹਾਂ ਮਹਾਰਾਜ। ਕਹਿੰਦੇ ਇਉਂ ਕਰ, ਬਾਹਰ ਇੱਕ ਸਿੱਖ ਬੈਠਾ ਦਰਖਤ ਦੇ ਥੱਲੇ, ਜਾਂ ਉਹਨੂੰ ਲਿਆ ਬੁਲਾ ਕੇ। ਸਿੱਖ ਭੱਜਿਆ ਜਾਂਦਾ, ਦਸਵੇਂ ਪਾਤਸ਼ਾਹ ਦਾ ਹੁਕਮ ਹੈ, ਸਿੱਖ ਤੋਂ ਚਾਹ ਨਹੀਂ ਚੱਕਿਆ, ਮੇਰੀ ਡਿਊਟੀ ਲਾਤੀ। ਸਿੱਖ ਭੱਜਿਆ ਜਾਵੇ ਤੇ ਉਧਰ ਜਿਹਨੂੰ ਗੁਰੂ ਘਰ ਦੇ ਵਿੱਚ ਆਉਣ ਨਹੀਂ ਦਿੰਦੇ ਤੇ ਨੀਵੀਂ ਪਾਈ ਆ ਤੇ ਅੱਖਾਂ ਚੋਂ ਅਥਰੂ ਵਗੀ ਜਾਂਦੇ ਆ, ਧਰਤੀ ਖੁਰਲੀ ਜਾਂਦਾ ਤੇ ਸਿੱਖ ਮੋਢੇ ਨੂੰ ਹੱਥ ਲਾ ਕੇ ਕਹਿੰਦਾ ਸਿੱਖਾ ਓਏ ਤੈਨੂੰ ਦਸਵੇਂ ਪਾਤਸ਼ਾਹ ਨੇ ਚੇਤੇ ਕੀਤਾ। ਕਹਿੰਦਾ ਮੈਨੂੰ? ਜਦੋਂ ਕਹਿੰਦਾ ਵੀ ਦਸਵੇਂ ਪਾਤਸ਼ਾਹ ਨੇ ਚੇਤੇ ਕੀਤਾ ਤੇ ਆਪਾਂ ਪੜ੍ਹਦੇ ਹੁੰਦੇ ਨਾ ਸਭ ਖੁਸ਼ੀਆਂ ਪਾਤਸ਼ਾਹੀਆਂ। ਹੋ ਸਕਦਾ ਕਿਸੇ ਕਰੋੜਾਂ ਰਾਜਾਂ ਦਾ ਚਾਣਾ ਇੰਨਾ ਹੋਵੇ ਜਿੰਨਾ ਦਸਵੇਂ ਪਾਤਸ਼ਾਹ ਦੇ ਬੁਲਾਏ ਦਾ। ਇੱਕ ਪਾਸੇ ਕਰੋੜਾਂ ਨਾ ਰਾਜ ਮਿਲ ਜਾਣ ਤੇ ਇੱਕ ਪਾਸੇ ਸਿੱਖ ਦੇ ਕੰਨਾਂ ਚ ਆਵਾਜ਼ ਪੈ ਜਾਵੇ ਵੀ ਤੈਨੂੰ ਦਸਵੇਂ ਪਾਤਸ਼ਾਹ ਨੇ ਚੇਤੇ ਕੀਤਾ ਤੇ ਸਿੱਖ ਤੋਂ ਚਾਹ ਨਹੀਂ ਚੱਕਿਆ ਜਾਂਦਾ ਤੇ ਸੇਵਾਦਾਰ ਦੇ ਮਗਰ ਭੱਜਿਆ ਹੀ ਤੁਰਿਆ ਆਉਂਦਾ, ਜਿਵੇਂ ਕਿਤੇ ਮਾਈ ਗੁਰਦਈ ਤੁਰੀ ਆਉਂਦੀ ਸੀ ਨਿਹਾਲੇ ਦੀ ਮਾਂ ਗਣੀ ਖਾਂ ਦੇ ਮਗਰ। ਜਿਵੇਂ ਨਾ ਮਾਈ ਗੁਰਦਈ ਕੱਪੜਾ ਲਈ ਆਉਂਦੀ ਹੈ, ਇਸੇ ਤਰ੍ਹਾਂ ਸੇਵਾਦਾਰ ਦੇ ਪਿੱਛੇ ਸਾਧ ਸੰਗਤ ਭੇਜਿਆ ਹੋਇਆ ਦਸਵੇਂ ਪਾਤਸ਼ਾਹ ਦਾ ਸੁਨੇਹਾ ਸਿੱਖ ਨਾਲੇ ਭੱਜਿਆ ਆਉਂਦਾ ਤੇ ਨਾਲੇ ਆਪਦੇ ਨਾ ਮੱਥੇ ਨੂੰ ਹੱਥ ਲਾਉਂਦਾ, ਆਪਣੇ ਕਰਮ ਕੀ ਗੱਤ, ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ ਸੱਚੇ ਪਾਤਸ਼ਾਹ, ਆਹ ਤਾਂ ਮੈਨੂੰ ਪਤਾ ਹੀ ਨਹੀਂ ਸੀ, ਮੈਨੂੰ ਤਾਂ ਨੰਗੇ ਨਹੀਂ ਸੀ ਦਿੰਦੇ, ਪਰ ਕਰਮਾਂ ਦੀ ਗਤੀ ਨੂੰ ਜੀਵ ਕੀ ਜਾਣ ਸਕਦਾ। ਆ ਗਿਆ ਚੋਬਦਾਰ ਨੇ ਰੋਕਤਾ, ਉਹ ਸਿੱਖਾ ਤੈਨੂੰ ਤਿੰਨ ਵਾਰੀ ਅੱਗੇ ਰੋਕਿਆ। ਸੇਵਾਦਾਰ ਪੁੱਛਦਾ ਵੀ ਕਿਉਂ ਰੋਕਦਾ ਇਹਨੂੰ? ਕਹਿੰਦਾ ਮੈਨੂੰ ਚੇਤੋ ਮਸੰਦ ਨੇ ਕਿਹਾ, ਚੇਤੋ ਮਸੰਦ ਨੇ ਕਿਹਾ ਵੀ ਇਹਨੂੰ ਗਾਹਾਂ ਨਹੀਂ ਜਾਣ ਦੇਣਾ। ਉਹ ਕਹਿੰਦਾ ਉਹ ਗੱਲ ਸੁਣ, ਮੈਨੂੰ ਚੇਤੋ ਮਸੰਦ ਦੇ ਮਾਲਕ ਦਾ ਭੇਜਿਆ ਵਿਆ, ਮੈਂ ਆਇਆ ਮੈਂ ਦਸਵੇਂ ਪਾਤਸ਼ਾਹ ਦਾ, ਆ ਸਿੱਖ ਨੂੰ ਦਸਵੇਂ ਪਾਤਸ਼ਾਹ ਚੇਤੇ ਕਰ ਦਿਆ ਤਖ਼ਤ ਤੇ। ਜਦੋਂ ਕਿਹਾ ਨਾ ਵੀ ਸਿੱਖ ਨੂੰ ਦਸਵੇਂ ਪਾਤਸ਼ਾਹ ਚੇਤੇ ਕਰਦੇ ਆ ਤੇ ਚੋਬਦਾਰ ਬਰਸ਼ਾ ਲੈ ਕੇ ਪਰੇ ਹੋ ਕੇ ਖੜ ਗਿਆ। ਸਿੱਖ ਭੱਜਿਆ ਗਿਆ, ਜਦੋਂ ਦਸਵੇਂ ਪਾਤਸ਼ਾਹ ਦੇ ਨਮਸਕਾਰ ਕੀਤੀ, ਸਰਮਸਤਕ ਰੱਖਿਆ, ਪਾਰ ਬ੍ਰਹਮ ਹਸਤਕਾਇਆ ਰੱਖਿਆ, ਜਦੋਂ ਸਿੱਖ ਨੇ ਨਮਸਕਾਰ ਕੀਤੀ ਤੇ ਦਸਵੇਂ ਪਾਤਸ਼ਾਹ ਕੰਡ ਤੇ ਹੱਥ ਮਾਰ ਕੇ ਸਿੱਖ ਨੂੰ ਪੁੱਛਦੇ, ਕਹਿੰਦੇ ਸਿੱਖਾ ਉਹ ਮੇਰੇ ਵਾਸਤੇ ਸਿੱਖਾ ਕੀ ਲੈ ਕੇ ਆਇਆ, ਕਹਿੰਦੇ ਤੋ ਸੁਮੇ ਸੁਖਸ
ਸਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕ ਅਬ ਲੋਗਨ ਕੀਨੋ ਦਾਸ ਕਾ ਦੁੱਖ ਵਿਦਾਰਿਓ ਹਰ ਜਨ ਰਾਖੈ ਗੁਰ ਗੋਬਿੰਦ ਕੰਠ ਲਾਏ ਅਬ ਗੁਣ ਸਭ ਮੇਟਾ ਦਿਆਲ ਪੁਰਖ ਬਖਸਿੰਦ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ। ਗੁਰੂ ਜੀ ਨੇ ਸਿੱਖ ਨੂੰ ਨਾ ਕੋਲੇ ਬਿਠਾ ਲਿਆ, ਸਿੱਖਾ ਮੇਰੇ ਵਾਸਤੇ ਵੀ ਕੁਛ ਹੱਥ ਬੰਨ ਕੇ ਖੜ ਗਿਆ, ਸਿੱਖ ਸੱਚੇ ਪਾਤਸ਼ਾਹ ਅਸੀਂ ਗਰੀਬ ਸਿੱਖ ਤੁਹਾਨੂੰ ਕੀ ਦੇਣ ਜੋਗੇ ਆ, ਸੱਚੇ ਪਾਤਸ਼ਾਹ ਜੀ ਅਸੀਂ ਗਰੀਬ ਸਿੱਖ ਕੀ ਦੇਣ ਜੋਗੇ ਹੈ। ਸੱਚੇ ਪਾਤਸ਼ਾਹ ਇੱਕ ਸਮੇਂ ਆਪ ਜੀ ਨੇ ਬਖਸ਼ਿਸ਼ਾਂ ਕੀਤੀਆਂ, ਭਾਗ ਲਾਏ ਤੇ ਮੈਂ ਹਾਥੀ ਦੇ ਦੰਦ ਦਾ ਚੂੜਾ ਤੇ ਹੋਰ ਢਾਕੇ ਦੀ ਮਲਮਲ ਦੇ ਥਾਨ ਕੁਝ ਪਦਾਰਥ ਭੇਟਾ ਕਰ ਗਿਆ ਸੀ। ਕਹਿੰਦੇ ਸਿੱਖਾ ਕਿਹਨੂੰ ਦੇ ਗਿਆ? ਮੈਂ ਕਹਿੰਦਾ ਜੀ ਮੈਂ ਚੇਤੋਂ ਮਸੰਦ ਨੂੰ ਦੇ ਗਿਆ ਸੀ, ਤਾਂਜੋ ਚੇਤੋਂ ਲੰਘਣ ਨਹੀਂ ਸੀ ਦਿੰਦਾ ਵੀ ਗੁਰੂ ਘਰ ਦਾ ਪਦਾਰਥ ਤਾਂ ਮੇਰੇ ਘਰੇ ਪਿਆ ਵੀ ਇਹਨੂੰ ਪਤਾ ਨਾ ਲੱਗ ਜੇ ਦਸਵੇਂ ਪਾਤਸ਼ਾਹ ਨੂੰ। ਕਹਿੰਦਾ ਜੀ ਮੈਂ ਚੇਤੋਂ ਮਸੰਦ ਨੂੰ ਦੇ ਗਿਆ ਸੀ। ਮਹਾਰਾਜ ਕਹਿੰਦੇ ਚੇਤੋਂ ਮਸੰਦ ਨੂੰ? ਕਹਿੰਦੇ ਇਉਂ ਕਰੋ, ਮੇਵੜੇ ਨੂੰ ਬੁਲਾਓ, ਮੇਵੜਾ ਕਹਿੰਦੇ ਅਰਦਾਸ ਕਰਨ ਵਾਲੇ ਨੂੰ ਵੀ ਆ ਸਿੱਖ ਨੇ ਜਿਹੜਾ ਭੇਟਾ ਕੀਤੀ ਉਹਦੀ ਅਰਦਾਸ ਹੋਈ ਆ। ਉਹ ਕਹਿੰਦਾ ਜੀ ਜਦੋਂ ਸਮਾਨ ਹੀ ਨਹੀਂ ਆਇਆ ਅਰਦਾਸ ਕਾਹਦੀ? ਫਿਰ ਕਿਆ ਕਰਦੇ ਜਿਹੜਾ ਖਜ਼ਾਨਚੀ ਨੂੰ ਬੁਲਾਓ, ਜਿਹੜਾ ਖਜ਼ਾਨੇ ਚ ਸਮਾਨ ਜਮ੍ਹਾਂ ਕਰਿਆ ਕਰਦਾ ਉਹਦੀ ਲਿਸਟ ਬਣਿਆ ਕਰਦੀ, ਬਹੀ ਤੇ ਲਿਖਿਆ ਕਰਦੇ ਵੀ ਆਹ ਸਮਾਨ ਖਜ਼ਾਨੇ ਚ ਹੈ, ਲੈ ਵੀ ਬੁਲਾਓ ਖਜ਼ਾਨਚੀ ਬੁਲਾ ਲਿਆ। ਕਹਿੰਦੇ ਵੀ ਤੇਰੇ ਖਜ਼ਾਨੇ ਦੇ ਵਿੱਚ ਆਹ ਸਮਾਨ ਹੈਗਾ? ਉਹ ਕਹਿੰਦਾ ਸੱਚੇ ਪਾਤਸ਼ਾਹ ਜਦੋਂ ਸਮਾਨ ਆਇਆ ਹੀ ਨਹੀਂ ਤੇ ਫਿਰ ਸਮਾਨ ਖਜ਼ਾਨੇ ਚ ਕਿੱਥੇ ਹੋਣਾ ਸੀ। ਕਹਿੰਦੇ ਇਉਂ ਕਰੋ ਵੀ ਚੇਤੋਂ ਮਸੰਦ ਨੂੰ ਬੁਲਾਓ। ਜਦੋਂ ਚੇਤੋਂ ਮਸੰਦ ਨੂੰ ਸੁਨੇਹਾ ਗਿਆ ਨਾ ਤੇ ਕਹਿੰਦੇ ਵੀ ਤੈਨੂੰ ਦਸਵੇਂ ਪਾਤਸ਼ਾਹ ਨੇ ਬੁਲਾਇਆ। ਪਹਿਲਾਂ ਤਾਂ ਚੇਤੋ ਸਾਹ ਸਨ ਟਾਲ ਮਟੋਲੇ ਕਰਦਾ ਤੇ ਜਦੋਂ ਚੇਤੋ ਮਸੰਦ, ਹੁਣ ਮਸੰਦਾਂ ਨੂੰ ਬੜਾ ਹੰਕਾਰ ਸੀ, ਮਸੰਦ ਇੱਥੋਂ ਤੱਕ ਸੀ ਕਹਿੰਦੇ ਜੇ ਅਸੀਂ ਝੋਲੇ ਦੀ ਕਲੀ ਹਿਲਾ ਦੇਗੇ ਨਾ ਗੁਰੂ ਬਣਾ ਕੇ ਬਿਠਾ ਦਿਆਂਗੇ, ਜਿਵੇਂ ਸੱਤੇ ਨੇ ਤੋਂ ਬਲਵੱਡੇ ਨੂੰ ਮਾਣ ਸੀ। ਇਹ ਮਸੰਦ ਵਰਗੇ ਬੜੇ ਬੜੇ ਮਸੰਦ, ਚੇਤੋਂ ਮਸੰਦ ਅਹੰਕਾਰ ਚ ਤੁਰਿਆ ਆਉਂਦਾ। ਦੇਖੋ ਕਿੱਡਾ ਨਸ਼ਾ ਚ ਉਧਰ ਅਹੰਕਾਰ ਦਾ, ਉਧਰ ਤਾਂ ਵੀ ਨਸ਼ਾ ਵੀ ਅਸੀਂ ਮਸੰਦ ਹੈ। ਉਦੋਂ ਪਹਿਲਾਂ ਦਸਵੇਂ ਪਾਤਸ਼ਾਹ ਨੇ ਆਪ ਜੀ ਕੱਲ ਸੁਣਦੇ ਸੀ ਰਾਮ ਰਾਜ ਦੇ ਮਸੰਦ ਫੂਕੇ ਦੇਹਰਾਦੂਨ ਚ। ਜਦੋਂ ਚੇਤੋਂ ਮਸੰਦ ਅਹੰਕਾਰ ਚ ਤੁਰਿਆ ਆਉਂਦਾ ਨਾ ਤੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਕੋਲੇ ਖੜ ਗਿਆ, ਆਣ ਕੇ ਚੱਜ ਨਾਲ ਮੱਥਾ ਵੀ ਨਹੀਂ ਟੇਕਿਆ। ਇਹ ਨਸ਼ਾ ਹੰਕਾਰ ਦਾ ਹੈ, ਹੰਕਾਰ ਦੇ ਨਸ਼ੇ ਵਿੱਚ ਨਾ ਮੱਥਾ ਵੀ ਨਹੀਂ ਟੇਕਦਾ। ਇਹ ਚੌਧਰ ਦਾ ਵੀ ਨਸ਼ਾ ਬੜਾ ਭੈੜਾ। ਜਦੋਂ ਚੱਜ ਨਾਲ ਮੱਥਾ ਬਣਿਆ ਕਹਿੰਦਾ ਮਹਾਰਾਜ ਕੀ ਗੱਲ ਹੈ? ਦੇਖੋ ਬੋਲੀ ਕਿਹੋ ਜਿਹੀ ਅਹੰਕਾਰੀ ਬੰਦੇ ਦੀ, ਜਿਹਦੇ ਚ ਨਿਮਰਤਾ ਉਹ ਜੀ ਕਹਿੰਦਾ, ਜਿਹੜਾ ਹੰਕਾਰੀ ਬੰਦਾ ਉਹ ਓਏ ਕਹਿ ਕੇ ਬੁਲਾਉਂਦਾ। ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਿੱਧ ਓਏ ਕਹਿ ਕੇ ਬੁਲਾਉਂਦੇ, ਅਹੰਕਾਰ ਹੈ। ਸਿੱਧ ਪੁੱਛਣ ਓਏ ਬਾਲਿਆ ਤੇ ਗੁਰੂ ਨਾਨਕ ਕੀ ਕਹਿੰਦਾ ਹੈ? ਬਾਬਾ ਆਖੇ ਨਾਥ ਜੀ, ਦੇਖੋ ਇਹ ਨਿਮਰਤਾ ਦਾ ਗਹਿਣਾ ਇੱਕ, ਗੁਰੂ ਨਾਨਕ ਜੀ ਕਹਿ ਕੇ ਬੁਲਾਉਂਦਾ ਤੇ ਸਿੱਧ ਓਏ ਕਹਿ ਕੇ ਗੱਲ ਕਰਦੇ ਆ। ਇਹ ਹੰਕਾਰੀ ਬੰਦੇ ਦੀ ਨਿਸ਼ਾਨੀ ਆ ਓਏ ਕਹਿਣਾ ਤੇ ਜੀ ਕਹਿਣਾ, ਇਹ ਨਿਮਰਤਾ ਵਾਲੇ ਬੰਦੇ ਦੀ ਨਿਸ਼ਾਨੀ ਹੈ। ਜੀ ਕਹਿ ਕੇ ਬੁਲਾਉਣਾ ਨਾ, ਜੇ ਕੋ ਜੀ ਉਹ ਆਖਾ ਉਹਨਾਂ ਕੋ। ਕਹਿੰਦੇ ਰੱਬ ਦੇ ਪਿਆਰਿਆਂ ਨੂੰ ਜੀ ਕਹਿ ਕੇ ਬੁਲਾ ਲਈਏ, ਧਰਮਰਾਜ ਦੇ ਜਮ ਨੇੜੇ ਨਹੀਂ ਆ ਸਕਦੇ। ਜੇ ਰੱਬ ਦੇ ਪਿਆਰਿਆਂ ਨੂੰ ਜੀ ਕਹਿ ਕੇ ਬੁਲਾ ਦੇ ਨਾ ਤੇ ਧਰਮਰਾਜ ਦੇ ਜਮ ਨੇੜੇ ਨਹੀਂ ਆ ਸਕਦੇ। ਚੇਤੋਂ ਮਸੰਦ ਹੰਕਾਰ, ਕਹਿੰਦਾ ਜੀ ਕੀ ਗੱਲ ਹੈ? ਧੰਨ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਚੇਤੋਂ, ਕਹਿੰਦਾ ਜੀ ਕੀ ਗੱਲ ਹੈ? ਕਹਿੰਦੇ ਸਿੱਖ ਦੀ ਭਾਵਨਾ ਪੂਰੀ ਕਰ ਦੇ। ਸਿੱਖ ਗੋਡੇ ਨਾਲ ਲੱਗਿਆ ਬੈਠਾ ਦਸਵੇਂ ਪਾਤਸ਼ਾਹ ਦੇ ਨਾਲ। ਕਹਿੰਦਾ ਜੀ ਕਿਹੜੀ ਭਾਵਨਾ? ਦਸਵੇਂ ਪਾਤਸ਼ਾਹ ਕਹਿੰਦੇ ਗੱਲ ਸੁਣੋ, ਇਹ ਸਿੱਖ ਨੇ ਕਿਤੇ ਹਾਥੀ ਦੇ ਦੰਦ ਦਾ ਚੂੜਾ ਤੇ ਕੁਝ ਪਦਾਰਥ ਤੈਨੂੰ ਟੇਕਿਆ, ਤੇਰਾ ਚੇਤਾ ਨਹੀਂ ਰਿਹਾ ਗੁਰੂ ਘਰ ਦੇ ਵਿੱਚ ਪਹੁੰਚਾਉਣਾ। ਇਉਂ ਨਹੀਂ ਕਿਹਾ ਵੀ ਤੂੰ ਰੱਖ ਲਿਆ, ਕਹਿੰਦੇ ਤੇਰਾ ਚੇਤਾ ਨਹੀਂ ਰਿਹਾ,
तू इओ कर केरा आ सिख दे सामने मैनू मत्था टेक दे दी भावना पूरी कर दे मुड़ के तू आपदे कोल ही रख ली। हंकार कहे जी चीज है, कहिंदा ए ओ दसो भी कंगला सिख तुहानू हाथी दे दंदा चूड़ा भेटा करन लगदा। जदों सिख नू कंगला कहा तो दसवें पातशाह दे नेत्र लाल हो गए, दसवें पातशाह दे ना नेत्र लाल हो गए। ते कहिंदा महाराज कहिंदा चेतों सिख नू इउं नहीं बोलना, क्यों? सिख मैनू प्राणा तो प्यारे, भावें जो उदों अमृत दी दात तैयार नहीं सी। उस वेले ना जो भी मैं बेनती करदा हां उदों अमृत दी दात तैयार नहीं सी होई, ते महाराज कहिंदे कहिंदे चेतों सिख नू कंगला नहीं कहना। कहिंदा फिर तुसीं आंदा जदों दे राम राज दे मसंद फूके आ उदों ते सानू भी मूंह नहीं बोलदे। देखो हंकार कहे जी दसवें पातशाह नू कहिंदा, कहिंदा जदों दे तुसीं राम राज दे मसंद फूके आ ना ते उदों दे तुसीं सानू भी सत्कारना नहीं बुलाउंदे। इन्नी गल कहण दी देर सी, महाराज कहिंदे इउं करो पंज शास्त्र धारी सिख जाओ, इहदे चवारे च ना लवारिया भन्न के जिंदा लियाओ समान कढ के। हा संगत सिख जांदे आ शस्त्र धारी, जे तो मसंद दे चवारे च चढ़े तो जदों लवारी दा जिंदा खोलिया ना ते पर पता ही नहीं किन्ना समान पिया गुरु घर दा चेतो मसंद दे घरे। लिया के ना पंडा बन के दसवें पातशाह दे मूहरे रख दिया। महाराज उन्हूं पुछदिया कहदे चेतो मैनू इउं दस भी कंगला तू है कि सिख कंगला। महाराज दसवें पातशाह ने चेतो मसंद नूं पुछदे आ कहिंदे इउं दस भी कंगला तू है कि सिख कंगला। चेतो मसंद नीवी पा के खड़ गया। इस तरह माई गुरदई आ गई, चा नहीं चुकया गया ते गुलाबे ते पंजाबे वर्गे डर दे घरे बैठे है। ते गनी खां ते नवी खां जदों माई गुरदई ने लिया के दसवें पातशाह नूं कपड़ा दिता ना ते दसवें पातशाह दे चरणा ते टेकिया मथा ते महाराज कहिंदे माता मंग की मंगदी है, तेरी भावना नूं फल आ गया। कहिंदी सच्चे पातशाह मंगना की है, मेरे ते कृपा कर दियो। दसवें पातशाह नूं कहे ना सतगुरु जी कृपा करो, कृपा करके जी नाम दे दियो, कृपा करके जी नाम दे दियो। Yeah.
ਪੁੱਤਰ ਸੱਚੇ ਪਾਤਸ਼ਾਹ ਮਾਈ ਗੁਰਦਈ ਨੂੰ ਨਿਹਾਲੇ ਦੀ ਮਾਂ ਨੂੰ ਪੁੱਛਦੇ ਆ, ਮਾਤਾ ਤੂੰ ਇੰਨੀ ਭਾਵਨਾ ਸਾਡੇ ਤੇ ਰੱਖੀ ਆ, ਮੰਗ ਕੀ ਮੰਗਦੀ ਹੈ? ਕਹਿੰਦੀ ਸੱਚੇ ਪਾਤਸ਼ਾਹ ਮੰਗਣਾ ਕੀ ਹੈ? ਕਹਿੰਦੇ ਮੰਗ ਕੀ ਮੰਗਦੀ ਹੈ? ਕਹਿੰਦੀ ਸੱਚੇ ਪਾਤਸ਼ਾਹ ਤੇਰੇ ਨਾਮ ਤੋਂ ਬਿਨਾਂ ਹੋਰ ਮੰਗਣਾ ਕੀ, ਨਾਮ ਤੋਂ ਬਿਨਾਂ ਗੁਰਦਈ ਦਸਵੇਂ ਪਾਤਸ਼ਾਹ ਨੂੰ ਹੱਥ ਬੰਨ ਕੇ ਕਹਿੰਦੀ ਸੱਚੇ ਪਾਤਸ਼ਾਹ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਸੱਚੇ ਪਾਤਸ਼ਾਹ ਜੇ ਤਰੁੱਠੇ ਆ ਨਾ ਤੇ ਮੈਨੂੰ ਨਾਮ ਦੀ ਦਾਤ ਦੇ ਦਿਓ। ਜਿਹੜਾ ਪਰਮੇਸ਼ਰ ਦਾ ਨਾਮ ਆ ਨਾ ਤੇ ਮਹਾਰਾਜ ਤੁਹਾਡਾ ਬਚਨ ਹੈ। ਔਖੀ ਵੇਲੇ ਜਿੰਦੇ ਤੇਰੇ ਨਾਮ ਕੰਮ ਆਊਗਾ, ਔਖੀ ਦੇ ਸਮੇਂ ਵੀ ਤੇਰੇ ਨਾਮ ਕੰਮ ਆਊਗਾ।
ਹੱਥ ਬੰਨ ਕੇ ਕਹਿੰਦੀ ਸੱਚੇ ਪਾਤਸ਼ਾਹ ਜਨ ਨਾਨਕ ਅੰਤ ਸਵਾਰ ਨਾਮ ਗਹਿਣਾ। ਸਤਿਗੁਰੂ ਜੀ ਜੇ ਹਿਰਦੇ ਦੇ ਵਿੱਚ ਰੱਬ ਦਾ ਨਾਂ ਹੋਵੇ ਫਿਰ ਰੇਰੇ ਦਰਗਾ ਕਹਿ ਨਾ ਕਉ। ਸਤਿਗੁਰੂ ਜੀ ਉਹਨੂੰ ਤਾਂ ਦਰਗਾਹ ਦੇ ਵਿੱਚ ਰਿਸਪੈਕਟ ਨਾਲ ਸਤਿਕਾਰ ਨਾਲ ਬਿਠਾਇਆ ਜਾਂਦਾ ਹੈ। ਜੇ ਹਿਰਦੇ ਦੇ ਵਿੱਚ ਰੱਬ ਦਾ ਨਾਂ ਹੋਵੇ ਨਾ ਤੇ ਉਹਨੂੰ ਦਰਗਾਹ ਦੇ ਵਿੱਚ ਬੜੇ ਸਤਿਕਾਰ ਨਾਲ ਬਿਠਾਇਆ ਜਾਂਦਾ, ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੇਰੇ ਹਿਰਦੇ ਚ ਰੱਬ ਦਾ ਨਾਮ ਵਸਾ ਕੇ ਮੇਰਾ ਲੋਕ ਤੇ ਪ੍ਰਲੋਕ ਸਮਾਰ ਕੇ ਰੱਖ ਦਿਓ। ਜਦੋਂ ਇੰਨੀ ਗੱਲ ਕਹੀ ਨਾ ਤੇ ਮਹਾਰਾਜ ਕਹਿੰਦੇ ਨੇ ਲਿਆ, ਕਹਿੰਦਾ ਹਾਂ ਮਹਾਰਾਜ। ਕਹਿੰਦੇ ਵੀ ਤੇਰੀ ਮਾਂ ਦੀ ਨਾ ਉਮਰ ਕੁਝ ਦਿਨਾਂ ਦੀ ਕੋਈ ਰਹੇਗੀ, ਕੋਈ ਤਾਂ ਇਤਿਹਾਸਕਾਰ 15 ਦਿਨਾਂ ਦੀ ਕਹਿੰਦਾ, ਕੁਝ ਥੋੜੇ ਦਿਨਾਂ ਦੀ ਕਹਿੰਦਾ, ਰਹੋ ਵਿਚਾਰ। ਮਹਾਰਾਜ ਕਹਿੰਦੇ ਨੇ ਹੱਲਿਆ, ਤੇਰੀ ਮਾਤਾ ਦੀ ਉਮਰ ਰਹੇਗੀ ਥੋੜੇ ਦਿਨਾਂ ਦੀ, ਤੇ ਲੈ ਵੀ ਨਿਆਲਿਆ ਅੱਜ ਤੋਂ ਤੁਹਾਡਾ ਨਾ ਲੋਕ ਤੇ ਪ੍ਰਲੋਕ ਸਮਾਰ ਕੇ ਰੱਖਤਾ। ਲੋਕ ਸੁਖ ਗਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮਾਈ ਗੁਰਦਈ ਨੂੰ ਦਸਵੇਂ ਪਾਤਸ਼ਾਹ ਕਹਿੰਦੇ ਮਾਤਾ ਅੱਜ ਤੋਂ ਤੁਹਾਡਾ ਨਾ ਲੋਕ ਤੇ ਪ੍ਰਲੋਕ ਸੌਰ ਗਿਆ, ਸਮਾਂ ਹੋਇਆ। ਸਾਧ ਸੰਗਤ ਗੱਜ ਵੱਜ ਕੇ ਬੋਲੋ, ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰਕੇ ਆਉਣ ਵਾਲਾ ਸਮਾਂ ਪ੍ਰਬੰਧਕਾਂ ਵੱਲੋਂ ਸਰਵਣ ਕਰਨਾ ਹੈ। ਕਿਰਪਾ ਕਰੋ ਗੱਜ ਵੱਜ ਕੇ ਬੋਲਣ ਦੀ ਕਿਰਪਾਲਤਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸ਼ਾਹ ਆਨੰਦ ਪਿਆ ਮੇਰੀ ਮਾਏ। ਵਾਹਿਗੁਰੂ।